ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ। ਇੱਕ ਜੋਗੀ ਨੇ ਕਬੀਰ ਜੀ ਨੂੰ ਆ ਕੇ ਕਿਹਾ, ਆਪ ਥੋੜ੍ਹੀ ਥੋੜ੍ਹੀ ਸ਼ਰਾਬ ਪੀਆ ਕਰੋ ਤਾਂ ਕਿ ਆਪ ਜੀ ਦੀ ਸਮਾਧੀ ਇੱਕ ਰਸ ਲੱਗੀ ਰਹੇ। ਗੱਲ ਸੁਣ ਕੇ ਭਗਤ ਜੀ ਨੇ ਕਿਹਾ, ਭਾਈ ਅਸੀਂ ਤਾਂ ਸਦਾ ਹੀ ਅੰਤਰੀਬ ਸ਼ਰਾਬ ਪੀਂਦੇ ਹਾਂ ਜੋਗੀਆਂ ਨੂੰ, ਕਿਉਂਕਿ ਸ਼ੁਰੂ ਤੋਂ ਲੈ ਕੇ ਆਦਤ ਹੈ ਸ਼ਰਾਬ ਪੀ ਕੇ ਸਮਾਧੀ ਲਾਉਣ ਦੀ। ਸੋ ਮਹਾਰਾਜ ਨਾਲ ਵੀ ਇਹੀਆਂ ਚਰਚਾਵਾਂ ਪਹਿਲੇ ਪਾਤਸ਼ਾਹ ਵੇਲੇ ਹੁੰਦੀਆਂ ਰਹੀਆਂ ਨੇ। ਸੋ ਉਸ ਵਕਤ ਕਬੀਰ ਜੀ ਨੇ ਜੋ ਬਚਨ ਕੀਤੇ ਸ਼ਬਦ ਦੇ ਰਾਹੀਂ ਦੱਸਿਆ, ਗੌੜੀ ਕਬੀਰ ਜੀ ਗਗਨ ਰਸਾਲ ਚੋਇ ਮੇਰੀ ਭਾਠੀ, ਸੰਚ ਮਹਾਰਸ ਤਨ ਪਿਆ ਕਾਠੀ। ਰਸਾਲ ਦਾ ਮਤਲਬ ਹੁੰਦਾ ਰਸ, ਆਲ ਆਲ ਨਾਮ ਹੁੰਦਾ ਘਰ ਦਾ, ਇਸ ਕਰਕੇ ਰਸਾਂ ਦਾ ਘਰ ਜੋ ਦਸਮ ਦੁਆਰ ਹੈ ਇਹ ਮੇਰੀ ਭੱਠੀ ਚੋ ਰਹੀ ਹੈ, ਕਿਉਂਕਿ ਇਸ ਵਿੱਚੋਂ ਹੀ ਉਹ ਆਨੰਦ ਆ ਕੇ ਪ੍ਰਾਪਤ ਹੁੰਦਾ। ਇਸ ਭੱਠੀ ਦੀਆਂ ਈੜਾ ਅਤੇ ਪਿੰਗਲਾ ਦੋ ਨਾਲਾਂ ਹਨ। ਆਮ ਜੀਵਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਈੜਾ ਅਤੇ ਪਿੰਗਲਾ ਜਿਵੇਂ ਦੋ ਨਾੜੀਆਂ ਹੁੰਦੀਆਂ ਨੇ। ਸੋ ਨੱਕ ਦੀ ਖੱਬੀ ਸੁਰ ਅਤੇ ਸੱਜੀ ਸੁਰ ਜਿਨ੍ਹਾਂ ਦੇ ਰਾਹੀਂ ਸਵਾਸ ਓਂ ਓਂ ਕਹਿ ਕੇ ਜੋਗੀ ਲੋਕ ਜਿਹੜੇ ਉੱਪਰ ਨੂੰ ਸਵਾਸ ਚੜਾਉਂਦੇ ਨੇ, ਇਹਦੇ ਨਾਲ ਨਾਲ ਇੱਕ ਖੱਬੇ ਪਾਸੇ ਦੀ ਜਿਹੜੀ ਨਾਸਕਾ ਹੈ ਚੰਦਰਮਾ ਦੀ ਸੁਰ ਹੁੰਦੀ ਆ ਠੰਡੀ ਸੁਰ, ਸੱਜੇ ਪਾਸੇ ਸੂਰਜ ਦੀ ਜਿਹੜੀ ਸੁਰ ਹੁੰਦੀ ਹੈ ਗਰਮ ਹੁੰਦੀ ਹੈ। ਇਉਂ ਈੜਾ ਪਿੰਗਲਾ ਅਤੇ ਇਸੇ ਪ੍ਰਕਾਰ ਇਹ ਜਿਹੜੀਆਂ ਦੋ ਨਾਲਾਂ ਹਨ, ਯੋਗਾ ਅਭਿਆਸ ਕਰਨ ਨਾਲ ਜੋ ਸਰੀਰ ਕ੍ਰਿਸ ਹੁੰਦਾ ਹੈ ਭਾਵ ਲਿੱਸਾ ਹੋ ਗਿਆ, ਇਹ ਕਾਠੀ ਲੱਕੜੀਆਂ ਹਨ। ਕਾਠੀ ਦਾ ਅਰਥ ਲੱਕੜੀਆਂ। ਸ਼ੁੱਧ ਅੰਤਕਰਨ ਰੂਪ ਕਲਸ ਹੈ, ਘੜਾ ਹੈ, ਪ੍ਰਾਣਾਯਾਮ ਰੂਪ ਪਿਆਲਾ ਹੈ। ਇਸ ਸਮੱਗਰੀ ਨਾਲ ਯੋਗਾਨੰਦ ਰੂਪ ਮਹਾਰਸ ਨੂੰ ਸੰਚਿਆ ਹੈ। ਸੋ 92 ਅੰਗ ਤੇ ਪਿੱਛੇ ਵੀ ਆਪਾਂ ਸ੍ਰੀ ਰਾਗ ਵਿੱਚ ਕਬੀਰ ਜੀ ਦਾ ਇਹ ਸ਼ਬਦ ਸੁਣਿਆ ਸੀ, ਭਾਠੀ ਗਗਨ ਸਿੰਘਿਆ ਅਰ ਚੁੰਘਿਆ ਕਣਕ ਕਲਸ ਇੱਕ ਪਾਇਆ, ਤਿਸਮੈ ਧਾਰ ਚੋਇ ਨਿਰਮਲ ਰਸਮੈ ਰਸਨ ਚੁਆਇਆ। ਸੋ ਫਿਰ ਜੋਗੀ ਨੇ ਬਚਨ ਕਿਹਾ ਕਿ ਸਾਡੇ ਮਤ ਵਿੱਚ ਜਿਹੜੀ ਅਸਲ ਸ਼ਰਾਬ ਵੀ ਹੈ ਜਿਹਨੂੰ ਜੋਗੀ ਕਦੇ ਕਦੇ ਪੀਂਦੇ ਨੇ, ਤੁਹਾਡੇ ਮਤ ਵਿੱਚ ਅਸਲ ਸ਼ਰਾਬ ਕਿਹੜੀ ਹੈ? ਇਹ ਤਾਂ ਆਪਣੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੈ, ਸਾਧ ਸੰਗਤ ਜੀ ਜਿਹੜਾ ਮਹਾਰਾਜ ਨੇ ਇਹਨਾਂ ਨਸ਼ਿਆਂ ਤੋਂ ਛੁਡਾਇਆ। ਬਾਕੀ ਤਾਂ ਸੋ ਸੁਰਾਪਾਨ ਕਹਿ ਕਹਿ ਕੇ ਲੋਕੀ ਪੀ ਜਾਂਦੇ ਨੇ, ਕੋਈ ਸੋਮ ਰਸ ਕਹਿ ਕੇ ਪੀ ਜਾਂਦਾ। ਸ਼ਰ ਆਬ, ਸ਼ਰ ਨਾਮ ਸ਼ਰਾਰਤ ਦਾ ਹੁੰਦਾ ਹੈ, ਆਬ ਨਾਮ ਪਾਣੀ ਦਾ ਹੁੰਦਾ ਹੈ। ਸੋ ਸ਼ਰਾਰਤ ਦਾ ਪਾਣੀ ਜੋ ਲੋਕਾਂ ਨੇ ਇੱਕ ਦੂਜੇ ਨੂੰ ਪਿਆ ਕੇ ਸ਼ਰਾਰਤ ਕਰਦੇ ਸਨ ਕਿ ਉਹ ਦਿਮਾਗ ਘੁੰਮ ਜਾਂਦਾ, ਡਿੱਗ ਪੈਂਦਾ ਸੀ, ਹੌਲੀ ਹੌਲੀ ਨਸ਼ੇ ਦੇ ਰੂਪ ਵਿੱਚ ਲੋਕਾਂ 'ਚ ਆਈ। ਹੋਰ ਬਹੁਤ ਸਾਰੇ ਲੋਕ ਸ਼ਰਾਬ ਪੀ ਪੀ ਕੇ ਡਿੱਗੇ ਫਿਰਦੇ। ਯੋਗੀ ਲੋਕ ਇਹਨੂੰ ਦੂਜੇ ਪਾਸੇ ਵਰਤ ਕੇ ਸਮਾਧੀਆਂ ਲਾਉਣ ਦਾ ਯਤਨ ਕਰਦੇ, ਪਰ ਅਸਲ ਵਿੱਚ ਉਹ ਭਗਤੀ ਦੇ ਮਾਰਗ ਵਿੱਚ ਇਹ ਚੀਜ਼ਾਂ ਕਾਮਯਾਬ ਨਹੀਂ ਹਨ। ਇਹਦੇ ਨਾਲ ਇੱਕ ਇਹ ਸੀ ਕਿ ਨਸ਼ਿਆਂ ਅੰਦਰ ਲਈਏ ਲੋਕਾਂ ਨੂੰ ਲਾ ਲਈਏ, ਲੋਕੀ ਜੋਗੀ ਵੀ ਬਣਨਗੇ, ਨਾਲ ਸਾਡੀ ਗਿਣਤੀ 'ਚ ਵਾਧਾ ਹੋਵੇਗਾ। ਜਿਵੇਂ ਅੱਜ ਦੇ ਜਿਹੜੇ ਨਕਲੀ ਗੁਰੂ ਨੇ ਉਹ ਵੀ ਨਸ਼ਿਆਂ ਦੇ ਵਿੱਚ ਲਾ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਚੇਲੇ ਬਣਾ ਲੈਂਦੇ ਨੇ ਪੱਕੇ, ਫਿਰ ਉਹ ਐਸੇ ਨਸ਼ਈ ਬਣਾ ਲੈਂਦੇ ਨੇ ਉਹਨਾਂ ਨੂੰ, ਉਹ ਨਸ਼ਾ ਫਿਰ ਕਿਤੇ ਹੋਰ ਮਿਲਦਾ ਨਹੀਂ। ਜਦੋਂ ਨਸ਼ਾ ਨਹੀਂ ਮਿਲਦਾ ਕਿਤੇ ਹੋਰ, ਫਿਰ ਉਹ ਲੋਕ ਪੱਕੇ ਨਸ਼ਈ ਹੋ ਜਾਂਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਬੀਰ ਜੀ ਦੇ ਰਸਨਾ ਰਾਹੀਂ ਉੱਤਰ ਦਿੰਦਿਆਂ ਹੋਇਆਂ। ਗਗਨ ਰਸਾਲ, ਗਗਨ ਹੁੰਦਾ ਆਕਾਸ਼, ਰਸਾਲ ਹੁੰਦਾ ਜੋ ਸੁੰਦਰ ਜਾਂ ਰਸਾਂ ਦਾ ਘਰ। ਕਹਿੰਦੇ ਨੇ ਸੁੰਦਰ ਜੋ ਚੇਤਨ ਦੇਵ ਹੈ, ਅਕਾਲ ਪੁਰਖ ਵਾਹਿਗੁਰੂ, ਇਹ ਮੇਰੀ ਭੱਠੀ ਚੋ ਰਹੀ ਹੈ ਦਸਮ ਦੁਆਰ ਵਿੱਚੋਂ। ਆਸਰੀ ਸੰਪਦਾ ਵਾਲੇ ਗੁਣਾਂ ਨੂੰ ਤਿਆਗਣਾ ਤੇ ਦੈਵੀ ਸੰਪਦਾ ਵਾਲੇ ਗੁਣਾਂ ਨੂੰ ਚੁੰਘਣਾ, ਇਹ ਦੋ ਨਾਲਾਂ ਬਣਾਈਆਂ ਨੇ। ਭਾਵ ਆਸਰੀ ਹੁੰਦਾ ਜਿਹੜੇ ਦੈਂਤਾਂ ਵਾਲੇ ਕੰਮ ਕਰਨੇ ਨੇ, ਇਹ ਔਗੁਣਾਂ ਦਾ ਤਿਆਗ ਕਰਨਾ ਇੱਕ ਨਾਲ ਬਣ ਗਈ। ਦੇਵੀ ਸੰਪਦਾ ਵਾਲੇ ਗੁਣਾਂ ਨੂੰ ਚੁੰਘਣਾ ਭਾਵ ਸ਼ੁਭ ਗੁਣਾਂ ਨੂੰ ਆਪਣੇ ਵੱਲ ਨੂੰ ਗ੍ਰਹਿਣ ਕਰਨਾ, ਇਹ ਇਹਦੀਆਂ ਦੋ ਨਾਲਾਂ ਹਨ। ਤਨ ਪਇਆ ਕਾਠੀ, ਤਨ ਸਰੀਰ ਜਿਹੜਾ ਲੱਕੜ ਬਣਿਆ ਕਿਵੇਂ, ਦੇਹ ਅਧਿਆਸ ਦਾ ਤਿਆਗ ਕਰਨਾ, ਇਹ ਲੱਕੜੀਆਂ ਵਾਲੀਆਂ। ਦੇਹ ਅਧਿਆਸ ਹੁੰਦਾ ਵੀ ਜਿਵੇਂ ਮੈਂ ਸਰੀਰ ਹਾਂ, ਇਹ ਮੇਰਾ ਸਰੀਰ ਹੈ, ਮੈਂ ਸਰੀਰ ਰੂਪ ਹਾਂ, ਇਹ ਗੱਲ ਛੱਡ ਕੇ ਮੈਂ ਆਤਮਾ ਰੂਪ ਹਾਂ ਕਰਕੇ ਜਾਣਿਆ। ਸ਼ੁੱਧ ਵਿਚਾਰ ਰੂਪ ਘੜਾ ਹੈ, ਸਵਾਸ ਸਵਾਸ ਭਜਨ ਕਰਨਾ ਇਹ ਪਿਆਲਾ ਹੈ। ਸੋ ਇਸ ਸਮੱਗਰੀ ਦੁਆਰਾ ਮੈਂ ਬ੍ਰਹਮਾਨੰਦ ਰੂਪੀ ਸ਼ਰਾਬ ਨੂੰ ਇਕੱਠਾ ਕੀਤਾ। ਵਾਹ ਕਉ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ। ਜੋ ਮਨੁੱਖ ਪ੍ਰਤੱਖ ਸ਼ਰਾਬ ਪੀਂਦਾ ਹੈ, ਵਾਕ ਹੁੰਦਾ, ਉਹਨੂੰ ਨਿਰਜਤਨ ਹੀ ਮਤਵਾਰਾ ਝੱਲਾ ਕਿਹਾ ਜਾਂਦਾ ਹੈ, ਅਤੇ ਜੋ ਇਸ ਅੰਤਰੀਵ ਸ਼ਰਾਬ ਨੂੰ ਪੀਂਦਾ ਹੈ ਉਹਨੂੰ ਨਿਰਜਤਨ ਹੀ ਮਤ ਵਾਲਾ ਕਹਿੰਦੇ ਨੇ। ਮਤਵਾਰਾ ਦਾ ਅਰਥ ਦੋਨੋਂ ਹੀ ਲੱਗਣੇ ਨੇ, ਮਤੀ ਭਾਵ ਅਕਲ ਵਾਲਾ। ਜੋ ਇਸ ਰਾਮ ਰਸ ਰੂਪੀ ਸ਼ਰਾਬ ਨੂੰ ਪੀਂਦਾ ਹੈ ਉਹ ਸਵੈ ਸਰੂਪ ਦੀ ਪ੍ਰਾਪਤੀ ਦੇ ਗਿਆਨ ਨੂੰ ਵਿਚਾਰਦਾ ਹੈ। ਵਿਸ਼ਰਾਮ ਦੇ ਕੇ ਆਪ ਫਰਮਾਉਂਦੇ ਨੇ, ਸਹਿਜ ਕਲਾਲਨ ਜਾਓ ਮੇਲੇ ਆਈ, ਆਨੰਦ ਮਾਤੇ ਆਂਦੇ ਨੋ ਜਾਈ। ਜਿਵੇਂ ਸ਼ਰਾਬੀ ਨੂੰ ਸ਼ਰਾਬ ਪੀਣ ਮਗਰੋਂ ਕਲਾਲਨ ਹੁੰਦੀ ਵੇਸਵਾ, ਜਾਂ ਸ਼ਰਾਬ ਵੇਚਣ ਵਾਲੇ ਦੀ ਇਸਤਰੀ ਆ ਕੇ ਮਿਲਦੀ ਹੈ ਤਾਂ ਉਸਦੇ ਵਿਕਾਰਾਂ ਵਿੱਚ ਮਸਤ ਹੋਇਆ ਹੋਇਆ ਸਾਰੀ ਰਾਤ ਲੰਘ ਜਾਂਦੀ ਹੈ। ਇਸੇ ਤਰ੍ਹਾਂ ਇਸ ਬ੍ਰਹਮਾਨੰਦ ਰੂਪੀ ਸ਼ਰਾਬ ਦੇ ਪੀਣ ਮਗਰੋਂ ਜਦੋਂ ਸਹਿਜ ਹੁੰਦਾ ਸ਼ਾਂਤੀ, ਸ਼ਾਂਤੀ ਰੂਪੀ ਕਲਾਲਨ ਆ ਕੇ ਮਿਲਦੀ ਹੈ ਤਾਂ ਉਸਦੇ ਆਨੰਦ ਵਿੱਚ ਮਸਤ ਹੋਇਆ ਰਾਤ ਦਿਨ ਸਫਲੇ ਲੰਘ ਜਾਂਦੇ ਨੇ, ਸਾਰੀ ਜ਼ਿੰਦਗੀ ਸਫਲੀ ਹੋ ਜਾਂਦੀ ਹੈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨੁਭਵ ਪਾਇਆ। ਜਿਸ ਵੇਲੇ ਨਿਰੰਜਨ ਦੇ ਚੀਨਤ ਹੁੰਦਾ ਜਾਣਨਾ, ਸੋ ਜਿਸ ਵੇਲੇ ਨਿਰੰਜਨ ਦੇ ਜਾਣਨ ਵਿੱਚ ਚਿੱਤ ਨੂੰ ਲਾਇਆ, ਕਬੀਰ ਜੀ ਫਰਮਾਉਂਦੇ ਹੈ ਉਸ ਵੇਲੇ ਗਿਆਨ ਸਰੂਪ ਅਨੁਭਵ ਦਾ ਅਰਥ ਹੁੰਦਾ ਗਿਆਨ, ਗਿਆਨ ਸਰੂਪ ਅਨ ਭਾਉ, ਭਾਉ ਹੁੰਦਾ ਡਰ, ਡਰ ਤੋਂ ਅਨ ਹੁੰਦਾ ਰਹਿਤ, ਡਰ ਰਹਿਤ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਗੌੜੀ ਕਬੀਰ ਜੀ, ਦੋ ਪੰਡਿਤ ਝਗੜਦੇ ਹੋਏ ਕਬੀਰ ਜੀ ਪਾਸ ਆਏ। ਇੱਕ ਕਹੇ ਜੀਵ ਨੂੰ ਮਾਰਨਾ ਚਾਹੀਦਾ ਹੈ, ਦੂਜਾ ਕਹੇ ਜੀਵ ਦੇ ਭਾ ਜੀਵਤ ਭਾ ਨੂੰ ਮਾਰਨਾ ਚਾਹੀਦਾ ਹੈ। ਇਹ ਗੱਲ ਸੁਣ ਕੇ ਕਬੀਰ ਜੀ ਉੱਤਰ ਦਿੰਦੇ ਹਨ, 329 ਅੰਗ ਤੇ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਮਨ ਕਾ ਸੁਭਾਉ ਮਨ ਹੈ ਵਿਆਪੀ, ਜਿਹੜਾ ਮਨ ਦਾ ਸੁਭਾਉ ਹੈ, ਤੋ ਇਹਦੇ ਬਾਰੇ ਹੁਣ ਜ਼ਿਕਰ ਕਰਦੇ ਨੇ, ਅਗਲੀ ਪੰਕਤੀ ਦੁਆਰਾ ਸਿੱਧ ਕਰਨਗੇ। ਮਨ ਹੈ ਮਾਰ ਕਵਨ ਸਿੱਧ ਥਾਪੀ। ਪਹਿਲਾ ਭਾਵ ਅਰਥ ਹੈ ਕਿ ਮਨ ਵਿਸ਼ਿਸ਼ਟ ਜੀਵ ਦਾ ਜਿਹੜਾ ਸੁਭਾਉ ਹੈ, ਸਰੂਪ ਹੈ, ਜੋ ਸੱਤ ਚਿੱਤ ਆਨੰਦ ਹੈ। ਫਿਰ ਸਮਝ ਲਈਏ ਕਿ ਮਨ ਵਿਸ਼ਿਸ਼ਟ ਜੀਵ ਦਾ ਸੁਭਾਉ ਸਰੂਪ ਜੋ ਸੱਤ ਚਿੱਤ ਆਨੰਦ ਹੈ, ਉਹ ਮਨ ਹੈ ਵਿਆਪੀ, ਜੀਵ ਨੂੰ ਹੀ ਵਿਆਪ ਰਿਹਾ, ਕਿਉਂਕਿ ਬ੍ਰਹਮ ਵੀ ਅਨਾਦੀ ਹੈ ਤੇ ਜੀਵ ਵੀ ਅਨਾਦੀ ਹੈ। ਬ੍ਰਹਮ ਮਾਇਆ ਸੰਬੰਧ ਰੋ ਜੀਵ ਈਸ਼ ਭੇਦ, ਤਿੰਨ ਖੱਟ ਇਹ ਅਨਾਦੀ, ਤਾਂ ਮੈਂ ਬ੍ਰਹਮ ਅਨੰਤ ਮਾਨੀਏ। ਸੋ ਇਹ ਵਿਚਾਰ ਚੰਦਰੋ ਦੇ ਦੁਤੀ ਕਲਾ 20 ਅੰਗ ਦੇ ਉੱਤੇ ਲਿਖਿਆ ਹੋਇਆ ਇਸ ਪ੍ਰਕਾਰ ਫਰਮਾਉਂਦੇ ਹਨ। ਬ੍ਰਹਮ ਨੰਬਰ 1 ਤੇ ਹੈ, 2 ਨੰਬਰ ਤੇ ਮਾਇਆ, 3 ਇਹਨਾਂ ਦਾ ਜੋ ਆਪਸ ਵਿੱਚ ਸੰਬੰਧ ਹੈ, ਸੋ 4 ਹੈ ਜੀਵ, 5 ਹੈ ਈਸ਼ਵਰ, ਤੇ 6 ਜੀਵ ਈਸ਼ਵਰ ਦਾ ਜੋ ਭੇਦ ਹੈ। ਇਹ ਖੱਟ ਪਦਾਰਥ ਅਨਾਦੀ ਨੇ, ਇਹਨਾਂ ਵਿੱਚੋਂ ਬ੍ਰਹਮ ਅਨੰਤ ਅਨਾਦੀ ਹੈ ਤੇ ਬਾਕੀ 5 ਪਦਾਰਥ ਸ਼ਾਂਤ ਅਨਾਦੀ ਹੈ। ਇਉਂ ਬ੍ਰਹਮ ਜਿਹੜਾ ਅਨੰਤ ਅਨਾਦੀ ਤੇ ਬਾਕੀ 5 ਪਦਾਰਥ ਸ਼ਾਂਤ ਅਨਾਦੀ ਕਹੇ ਜਾਂਦੇ ਨੇ। ਬ੍ਰਹਮ 1, ਦੂਸਰੀ ਮਾਇਆ, 3 ਇਹਨਾਂ ਦਾ ਆਪਸ ਵਿੱਚ ਸੰਬੰਧ ਜਿਹੜਾ, 4 ਜੀਵ, 5 ਈਸ਼ਵਰ ਤੇ 6 ਜੀਵ ਈਸ਼ਵਰ ਦਾ ਜੋ ਭੇਦ ਹੈ। ਇਹ 6 ਖੱਟ ਪਦਾਰਥ, ਖੱਟ ਦਾ ਅਰਥ ਹੁੰਦਾ 6, ਇਹ 6 ਪਦਾਰਥ ਅਨਾਦੀ ਨੇ, ਇਹਨਾਂ ਵਿੱਚੋਂ ਬ੍ਰਹਮ ਜਿਹੜਾ ਹੈ ਉਹ ਅਨੰਤ ਅਨਾਦੀ ਹੈ ਤੇ ਬਾਕੀ 5 ਪਦਾਰਥ ਸ਼ਾਂਤ ਅਨਾਦੀ ਨੇ। ਜੀਵ ਦਾ ਮਰਨਾ ਨਾ ਸ਼ਾਸਤਰ ਮਤ ਕਰਕੇ ਹੈ, ਨਾ ਹੀ ਲੌਕਿਕ ਮਤ ਕਰਕੇ ਹੈ। ਇਹ ਪੰਡਿਤ ਜੀ, ਜੇਕਰ ਮਨ ਵਿਸ਼ਿਸ਼ਟ ਜੀਵ ਨੂੰ ਮਾਰ ਦਿੱਤਾ ਤਾਂ ਸਿੱਧ ਹੁੰਦੀ ਮੋਕਸ਼ ਹੁੰਦੀ ਹੈ ਮੁਕਤੀ, ਫਿਰ ਕਿਹਨੂੰ ਥਾਪਣੀ ਹੈ? ਜੇ ਮਨ ਹੀ ਮਾਰ ਦਿੱਤਾ ਫਿਰ ਮੁਕਤੀ ਕਿਹਨੂੰ ਦੇਣੀ ਹੈ। ਸੋ ਮੋਖ ਬਧੂ ਤਬ ਕੌਣ ਗਹਿ, ਮੋਕਸ਼ ਰੂਪੀ ਲਾੜੀ ਨੂੰ ਤਾਂ ਫਿਰ ਕਿਹਨੇ ਵਰਨਾ। ਇਸ ਮੋਕਸ਼ ਰੂਪੀ ਲਾੜੀ ਨੂੰ ਤਾਂ ਜੀਵ ਨੇ ਹੀ ਵਿਆਹੁਣਾ ਹੈ, ਤਾਂ ਤੇ ਜੀਵ ਦਾ ਮਾਰਨਾ ਬਿਲਕੁਲ ਗਲਤ ਖਿਆਲ ਹੈ। ਕਵਨ ਸੋ ਮੁਨ ਜੋ ਮਨ ਮਾਰ, ਮਨ ਕਉ ਮਾਰ ਕਹਾਉ ਕੇ ਸੁਤਾਰੈ ਰਹਾਉ। ਉਹ ਕਿਹੜਾ ਮੁਨੀ ਹੈ ਜਿਹੜਾ ਮਨ ਵਸ਼ਿਸ਼ਟ ਜੀਵ ਨੂੰ ਮਾਰਨਾ ਚਾਹੁੰਦਾ। ਵਸ਼ਿਸ਼ਟ ਜੀਵ ਹੈ ਜਿਹੜਾ ਮਨ, ਇਹਨੂੰ ਕੌਣ ਮਾਰਨਾ ਚਾਹੁੰਦਾ? ਉਹ ਮੁਨੀ ਨਹੀਂ, ਕਹਿਣ ਤੋਂ ਭਾਵ ਇਹ ਹੈ ਉਹ ਤਾਂ ਮੂਰਖ ਹੈ। ਮਨ ਹੁੰਦਾ ਜੀਵ, ਜੀਵ ਨੂੰ ਮਾਰ ਕੇ ਦੱਸੋ ਪੰਡਿਤ ਜੀ ਫਿਰ ਤਾਰਨਾ ਕਿਹਨੂੰ ਹੋਇਆ? ਰਹਾਉ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਇਹ ਸਰੀਰ ਦੇ ਵਿੱਚ ਜਿਹੜਾ ਜੀਵ ਆਤਮਾ ਦੇ ਹੋਣ ਕਰਕੇ, ਤੇ ਉਹ ਜਿਵੇਂ ਮਨ ਦਾ ਅਰਥ ਇੱਥੇ ਜੀਵ ਹੈ, ਜੀਵ ਆਤਮਾ ਦੇ ਹੋਣ, ਆਤਮਾ ਦੇ ਹੋਣ ਕਰਕੇ ਹੀ ਸਭ ਕੋਈ ਬੋਲਦਾ ਚੱਲਦਾ। ਕਹਿਣ ਤੋਂ ਭਾਵ ਕਿ ਜੀਵ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਜੀਵ ਆਤਮਾ ਹੈ ਹੀ ਨਹੀਂ ਤਾਂ ਕੁਛ ਵੀ ਨਹੀਂ। ਇਹ ਅਸਲੀ ਮਤ ਹੈ ਕਿ ਜੋ ਮਨ ਹੈ, ਜੋ ਭਾਵ ਜੀਵ ਦੇ ਜੀਵਤ ਭਾਅ ਦੇ ਮਾਰੇ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਜੀਵ ਦੇ ਜੀਵਤ ਭਾਵ ਨੂੰ ਮਾਰਨਾ, ਨਾ ਕਿ ਜੀਵ ਨੂੰ ਮਾਰਨਾ। ਕਹਿ ਕਹਿ ਕਹਿਣ ਕਹਿ ਸਭ ਕੋਏ, ਬਿਨ ਮਨ ਮੂਹੇ ਭਗਤ ਨਾ ਹੋਏ। ਕਹੋ ਕਬੀਰ ਜੋ ਜਾਣੈ ਭੇਉ, ਮਨ ਮਧਸੂਦਨ ਤ੍ਰੇ ਪਵਣ ਦੇਉ। ਕਬੀਰ ਜੀ ਕਹਿੰਦੇ ਜਿਹੜੇ ਪੁਰਸ਼ ਜੀਵ ਦੇ ਜੀਵਤ ਭਾਅ ਨੂੰ ਮਾਰਨ ਦਾ ਭੇਤ ਜਾਣ ਲੈਂਦੇ ਨੇ, ਉਹ ਹੁੰਦਾ ਮਨ ਤੋਂ ਭਾਵ ਜੀਵ ਮਧਸੂਦਨ ਤ੍ਰੇ ਪਵਣ ਦੇ ਪਰਮਾਤਮਾ ਦਾ ਸਰੂਪ ਹੀ ਬਣ ਜਾਂਦੇ ਨੇ। ਕਹੋ ਕਬੀਰ ਜੋ ਜਾਣੈ ਭੇਉ, ਜਿਹੜਾ ਇਹ ਭੇਤ ਨੂੰ ਜਾਣ ਲੈਂਦਾ ਹੈ ਕਿ ਜੀਵ ਜਿਹੜਾ ਹੈ ਨਾ, ਉਹਨੂੰ ਜੀਵ ਨੂੰ ਨਹੀਂ ਮਾਰਨਾ, ਜੀਵ ਨੂੰ ਜੀਵਤ ਭਾਵ ਤੋਂ ਮਾਰ ਕੇ ਆਤਮਕ ਰੂਪ ਹੋਣਾ, ਫਿਰ ਮਨ ਪਰਮੇਸ਼ਰ ਸਰੂਪ ਹੋ ਜਾਂਦਾ ਹੈ। ਸੋ ਫਿਰ ਪੰਡਿਤ ਨੇ ਪ੍ਰਸ਼ਨ ਕੀਤਾ, ਇਹ ਤਾਂ ਅਸੀਂ ਠੀਕ ਜਾਣ ਲਿਆ ਕਿ ਜੀਵ ਨੂੰ ਨਹੀਂ ਮਾਰਨਾ ਚਾਹੀਦਾ, ਜੀਵ ਦੇ ਜੀਵਤ ਭਾਵ ਨੂੰ ਮਾਰਨਾ ਚਾਹੀਦਾ, ਪਰ ਇਹ ਦੱਸੋ ਜੀਵਤ ਭਾਵ ਦਾ ਕੀ ਸਰੂਪ, ਉਹਨੂੰ ਕਿਵੇਂ ਕਰੀਏ, ਸਾਡੀ ਸਮਝ ਤੋਂ ਪਰੇ ਹੈ। ਸੋ ਫਿਰ ਇਸੇ ਪ੍ਰਕਾਰ ਹੁਣ ਉਹਦਾ ਅੰਤਰੀ ਭਾਵ ਫਿਰ ਦੱਸਦੇ ਨੇ। ਮਨ ਕਾ ਸੁਭਾਅ, ਮਨ ਹੈ ਵਿਆਪੀ। ਕਹਿੰਦੇ ਜਿਸ ਤਰ੍ਹਾਂ ਅੱਗ ਦਾ ਗਰਮ ਸੁਭਾਅ ਅੱਗ ਨੂੰ ਹੀ ਵਿਆਪ ਰਿਹਾ, ਅੱਗ ਦਾ ਗਰਮ ਸੁਭਾਅ ਅੱਗ ਨੂੰ ਹੀ ਵਿਆਪੀ ਜਾਂਦਾ, ਅੱਗ ਬਲਦੀ ਆ। ਜੇ ਤਾਂ ਆਪਾਂ ਵਿੱਚ ਕੋਈ ਹੱਥ ਪਾਵਾਂਗੇ ਫਿਰ ਤਾਂ ਆਪਾਂ ਲੱਗੂ ਨੇ ਅੱਗ ਨੂੰ, ਅੱਗ ਲੱਗੀ ਹੋਈ ਬਸ। ਇਸੇ ਪ੍ਰਕਾਰ ਮਨ ਦਾ ਸੁਭਾਅ ਸਰੂਪ ਜੋ ਸੰਕਲਪ ਵਿਕਲਪ ਹੈ ਉਹ ਮਨ ਨੂੰ ਹੀ ਵਿਆਪ ਰਹੇ ਨੇ। ਇਹਨਾਂ ਸੰਕਲਪਾਂ ਦਾ ਹਟਾਉਣਾ ਹੀ ਜੀਵਤ ਭਾਅ ਤੋਂ ਮਰਨਾ ਹੈ। ਸੰਕਲਪ ਤੇ ਵਿਕਲਪ ਮਨ ਦਾ ਨਾਮ ਹੈ, ਸੰਕਲਪੋ ਵਿਕਲਪੋ ਹੀ ਮਨੋ। ਮਨ ਹੈ ਮਾਰ ਕਵਨ ਸਿੱਧ ਥਾਪੀ, ਜਿਹਨੇ ਮਨ ਨੂੰ ਮਾਰ ਲਿਆ, ਕਹਿਣ ਤੋਂ ਭਾਵ ਕੇ ਸਾਰੇ ਸੰਕਲਪ ਦੂਰ ਕਰਦੇ। ਅਸਲ ਮਨ ਦਾ ਮਾਰਨਾ ਇਹ ਹੁੰਦਾ, ਸੰਕਲਪ ਦੂਰ ਕਰਨੇ ਸਾਰੇ ਮਨ ਦੇ, ਉਹਨੂੰ ਸਾਰੇ ਪਦਾਰਥ ਮਿਲ ਗਏ, ਬਾਕੀ ਕੌਣ ਸੀ ਸਿੱਧੀ ਥਾਪਣ ਯੋਗ ਰਹਿ ਗਈ। ਇਸ ਵਾਸਤੇ ਕਿਹਾ ਕਬੀਰ ਸੋਈ ਮਾਰੀ ਹੈ, ਜੇ ਮੂਹੈ ਸੁਖ ਹੋਏ, ਭਲੋ ਭਲੋ ਸਭ ਕੋ ਕਹਿ, ਬੁਰੋ ਨਾ ਮਾਨੈ ਕੋਏ। ਕਵਨ ਸੋ ਮੁਨ ਜੋ ਮਨ ਮਾਰੈ, ਜਿਹੜਾ ਆਪਣੇ ਮਨ ਦੇ ਸੰਕਲਪ ਵਿਕਲਪ ਕਰਦਾ, ਉਸ ਵਰਗਾ ਹੋਰ ਕਿਹੜਾ ਸ੍ਰੇਸ਼ਠ ਮੁਨੀ ਹੈ ਜਿਹੜਾ ਮਨ ਦੇ ਸੰਕਲਪਾਂ ਨੂੰ ਮਾਰਦਾ? ਉਹ ਕੋਈ ਕੋਈ ਮੁਨੀਆਂ ਬਹੁਤੇ ਨਹੀਂ ਹਨ, ਕਿਉਂਕਿ ਮਨ ਦਾ ਕੋਈ ਨਾ ਕੋਈ ਸੰਕਲਪ ਵਿਕਲਪ ਉੱਠਦਾ ਹੀ ਰਹਿੰਦਾ, ਇਹਨੂੰ ਮਾਰਨਾ ਬਹੁਤ ਔਖਾ ਹੈ। ਮਨ ਦੇ ਸੁਭਾਅ ਨੂੰ ਅੰਦਰੋਂ ਮਾਰਨਾ ਪੈਂਦਾ, ਜਦੋਂ ਇਹ ਟਿਕ ਗਿਆ ਸੰਕਲਪ ਵਿਕਲਪ ਤੋਂ ਤਦੋਂ ਇਹ ਪਰਮਾਤਮਾ ਰੂਪ ਹੋ ਜਾਂਦਾ। ਮਨ ਕਉ ਮਾਰ ਕਹੋ ਕਿਸ ਤਾਰੈ ਰਹਾਉ, ਜਿਹਨੇ ਆਪਣੇ ਮਨ ਨੂੰ ਮਾਰਨਾ ਕੀਤਾ। ਸੋ ਕਹਿਣ ਤੋਂ ਭਾਵ ਬਈ ਸੰਕਲਪ ਅਤੇ ਵਿਕਲਪ ਦੂਰ ਕੀਤੇ ਨੇ, ਦੱਸੋ ਖਾਂ ਉਹ ਕਿਹਨੂੰ ਤਾਰਦਾ, ਕਿਹਨੂੰ ਡੋਬਦਾ? ਕਹਿਣ ਤੋਂ ਭਾਵ ਉਹ ਨਾ ਕਿਸੇ ਨੂੰ ਤਾਰਦਾ ਨਾ ਕਿਸੇ ਨੂੰ ਡੋਬਦਾ ਹੀ ਆ। ਤਿਸ ਕਹਿ ਭਾਣਾ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਸੋ ਅਥਵਾ ਕਹਿਣ ਤੋਂ ਭਾਵ ਕੇ ਜਿਹਨੇ ਇੱਕ ਆਪਣੇ ਮਨ ਨੂੰ ਮਾਰਿਆ ਹੈ, ਭਾਵ ਕਾਬੂ ਕਰ ਲਿਆ, ਉਹ ਫਿਰ ਦੱਸੋ ਭਾਈ ਕਿਸ ਕਿਸ ਇੰਦਰੀ ਨੂੰ ਤਾੜਦਾ ਹੈ? ਤਾੜਨ ਦੀ ਲੋੜ ਹੀ ਨਹੀਂ, ਜਦੋਂ ਇਹਨਾਂ ਇੰਦਰੀਆਂ ਦਸਾਂ ਦਾ ਮਾਲਕ ਹੀ ਸਾਡੇ ਕਾਬੂ ਚ ਹੋ ਗਿਆ। ਹੁਣ ਮਨ ਉਹਨਾਂ ਇੰਦਰੀਆਂ ਰਾਹੀਂ ਜਿਹੜੇ ਸਵਾਦ ਲੈਂਦਾ ਸੀ, ਉਹ ਸਵਾਦ ਲੈਣੇ ਬੰਦ ਕਰਤੇ, ਟਿਕ ਗਿਆ। ਫਿਰ ਉਹ ਕਿਸੇ ਇੰਦਰੀ ਨੂੰ ਨਹੀਂ ਤਾੜਦਾ, ਕਿਉਂਕਿ ਇੱਕ ਮਨ ਦੇ ਕਾਬੂ ਹੋ ਜਾਣ ਕਰਕੇ ਸਾਰੇ ਇੰਦਰੀ ਆਪੇ ਅਧੀਨ ਹੋ ਜਾਂਦੇ ਨੇ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਤੋਂ ਬਿਨਾਂ ਜੀਵ ਦਾ ਕੀ ਥੁੜਿਆ ਪਿਆ ਹੈ, ਇਹ ਪ੍ਰਸ਼ਨ ਹੈ ਇੱਕ ਪ੍ਰਕਾਰ ਦਾ। ਆਪਣੇ ਮਨਾਂ ਵਿੱਚ ਵੀ ਇਹੀ ਪ੍ਰਸ਼ਨ ਉੱਠਦਾ, ਮਨ ਮਾਰੇ ਤੋਂ ਬਿਨਾਂ ਜੀਵ ਦਾ ਕੀ ਥੁੜਿਆ ਪਿਆ ਹੈ। ਫਰਮਾਉਂਦੇ ਨੇ ਕਿ ਮਨ ਦੇ ਮਾਰੇ ਬਿਨਾਂ ਇਹਦਾ ਸਭ ਕੁਝ ਹੀ ਥੁੜਿਆ ਪਿਆ ਹੈ। ਮਨ ਦੇ ਮਾਰੇ ਤੋਂ ਬਿਨਾਂ ਕੋਈ ਕੰਮ ਨਹੀਂ ਸੋਰਦਾ, ਕੋਈ ਬਣਦਾ ਨਹੀਂ, ਪਰਮਾਰਥ ਸਿੱਧ ਨਹੀਂ ਹੁੰਦਾ। ਇਸ ਲਈ ਇਹ ਸਰੀਰ ਦੇ ਅੰਦਰ ਹੀ ਮਨ ਰਹੇ ਤਾਂ ਹੀ ਸਭ ਕੁਝ ਬੋਲਦਾ। ਕਹਿਣ ਤੋਂ ਭਾਵ ਕਿ ਮਨ ਦੀ ਬਿਰਤੀ ਟਿਕਣ ਤੋਂ ਬਿਨਾਂ ਕੋਈ ਸਵਾਲ ਹੱਲ ਨਹੀਂ ਹੁੰਦਾ। ਜਿਵੇਂ ਕੋਈ ਆਦਮੀ ਰੋਟੀ ਖਾ ਰਿਹਾ ਤੇ ਦੂਜੇ ਆਦਮੀ ਗੱਲਾਂ ਕਰੀ ਜਾਂਦੇ, ਨਾਲ ਨਾਲ ਗੱਲਾਂ ਵੀ ਦੂਜਿਆਂ ਨਾਲ ਵੀ ਕਰੀ ਜਾਂਦਾ ਹੈ। ਜਦੋਂ ਲਾਂਗਰੀ ਆ ਕੇ ਪੁੱਛਦਾ ਕਿ ਮਹਾਰਾਜ ਜੀ ਦਾਲ ਭਾਜੀ ਚ ਲੂਣ ਠੀਕ ਹੈ, ਤਾਂ ਅੱਗੇ ਉੱਤਰ ਮਿਲਦਾ ਉਹ ਬਈ ਮੈਂ ਤਾਂ ਗੱਲਾਂ ਚ ਹੀ ਲੱਗਿਆ ਸੀ, ਥੋੜਾ ਠਹਿਰ ਮੈਂ ਹੁਣ ਖਾ ਕੇ ਦੱਸਦਾ ਮੁਰਗੀ, ਕਿਉਂਕਿ ਧਿਆਨ ਗੱਲਾਂ ਚ ਚਲਿਆ ਗਿਆ ਸੀ, ਕਿਉਂਕਿ ਮੇਰਾ ਖਿਆਲ ਕਹਿੰਦਾ ਹੋਰ ਪਾਸੇ ਚਲਿਆ ਗਿਆ ਸੀ। ਅਥਵਾ ਕਹਿਣ ਤੋਂ ਭਾਵ ਹੋਰ ਵੀ ਦ੍ਰਿਸ਼ਟਾਂਤ ਦੇਖੋ ਐਸਾ ਹੈ, ਜਦੋਂ ਤੱਕ ਮਨ ਟਿਕਦਾ ਨਹੀਂ, ਇਸਤਤ ਨਹੀਂ ਹੁੰਦਾ, ਤਦੋਂ ਤੱਕ ਜੀਵ ਇਸ਼ਨਾਨ ਵੇਲੇ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਪੜ੍ਹਦਾ ਹੋਇਆ ਘੰਟਾ ਬਤੀਤ ਕਰ ਦਿੰਦਾ, ਜਪਜੀ ਸਾਹਿਬ ਦਾ ਭੋਗ ਨਹੀਂ ਪਾ ਸਕਦਾ, ਕਿਉਂਕਿ ਮਨ ਜੋ ਵਿੱਚ ਨਹੀਂ, ਮਨ ਤਾਂ ਕਿਤੇ ਬਾਹਰ ਹੈ ਤੇ ਬਾਣੀ ਇੱਧਰ ਪੜ੍ਹੀ ਜਾਂਦਾ, ਉਹ ਮੁੜ ਮੁੜ ਉਹੀ ਪੌੜੀਆਂ ਪੜ੍ਹੀ ਜਾਂਦਾ, ਸੁਣਿਆ ਵਾਲੀਆਂ ਕਦੇ ਮੰਨੇ ਵਾਲੀਆਂ, ਫਿਰ ਸੋਚਦਾ ਪਤਾ ਨਹੀਂ ਕਿੱਥੇ ਸੀ, ਕਿਉਂਕਿ ਮਨ ਕਰਕੇ ਪੂਰਾ ਟਿਕਿਆ ਨਹੀਂ ਸੀ। ਇਸ ਪੰਕਤੀ ਦਾ ਕਹਿਣ ਤੋਂ ਭਾਵ ਅਰਥ ਇਸ ਪ੍ਰਕਾਰ ਨਿਸ਼ਚੇ ਹੋਇਆ ਕਿ ਮਨ ਦੇ ਅੰਦਰ ਹੋਣ ਕਰਕੇ ਹੀ ਸਭ ਕਿਸੇ ਦਾ ਬੋਲਿਆ ਹੋਇਆ ਸਫਲ ਹੁੰਦਾ। ਮਨ ਅੰਦਰ ਰਹੇ ਤਾਂ ਹੀ ਭਗਤੀ ਹੁੰਦੀ ਹੈ। ਮਨ ਮਾਰੇ ਬਿਨ ਭਗਤ ਨਾ ਹੋਈ, ਮਨ ਦੇ ਮਾਰੇ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਮਨ ਦਾ ਮਾਰਨਾ ਇਹੀ ਜੋ ਸੰਕਲਪਾਂ ਦਾ ਦੂਰ ਕਰਨਾ ਹੈ। ਜੇ ਤੁਸੀਂ ਉਸ ਤਰ੍ਹਾਂ ਮਨ ਨੂੰ ਮਾਰਨਾ ਚਾਹੋ ਤਾਂ ਸਰੀਰ ਮੁਰਦੇ ਦੇ ਤੁਲ ਹੋ ਜਾਵੇਗਾ। ਮਨ ਸਰੂਪ ਕਰਕੇ ਨਹੀਂ ਮਰਦਾ, ਬ੍ਰਹਮ ਦਾ ਸਰੂਪ ਹੋ ਜਾਣ ਨਾਲ ਮਨ ਵਿੱਚ ਹੋਰ ਚੀਜ਼ ਦਾ ਸੰਕਲਪ ਨਹੀਂ ਫੁਰਦਾ। ਸਮਝਣ ਦੀ ਗੱਲ ਹੈ। ਇੱਕ ਹੁੰਦਾ ਕਿ ਬੰਦੇ ਦਾ ਮਨ ਦੇਖੋ ਜੀ ਦੁਨੀਆਂ ਵੱਲੋਂ ਮਾਰੀ ਗਿਆ, ਬਸ ਉਹ ਚੁੱਪ ਚਾਪ ਬੈਠਾ, ਡਾਕਟਰਾਂ ਨੂੰ ਕਹਿੰਦੇ ਬੋਲਦਾ ਹੀ ਨਹੀਂ, ਸੁੰਨਸਾਨ ਹੋ ਕੇ ਬੈਠਾ, ਉਹ ਮਨ ਦਾ ਮਰਨਾ ਹੋਰ ਹੁੰਦਾ। ਇੱਕ ਹੁੰਦਾ ਲੋਕਾਂ ਦੀ, ਕਈਆਂ ਦੀ ਐਸੀ ਭੁੱਖ ਮਾਰੀ ਜਾਂਦੀ ਹੈ, ਮੂਹਰੇ ਕੁਛ ਵੀ ਰੱਖੀ ਜਾਓ ਕਹਿੰਦਾ ਭੁੱਖ ਹੀ ਨਹੀਂ ਹੈ, ਮਰ ਗਈ ਮੇਰੀ ਭੁੱਖ। ਇੱਕ ਹੁੰਦਾ ਭੁੱਖ ਦੇ ਉੱਤੇ ਕਾਬੂ ਪਾ ਲੈਣਾ, ਅੰਦਰਲੀ ਮਨ ਦੀ ਤ੍ਰਿਪਤੀ ਹੋ ਜਾਣੀ ਪਦਾਰਥਾਂ ਵੱਲੋਂ, ਸੋ ਉਹ ਸੰਜਮ ਨਾਲ ਖਾਣਾ ਪੀਣਾ ਕਰਦਾ, ਭੁੱਖ ਤੇ ਕੰਟਰੋਲ ਕੀਤਾ ਉਹਨੇ। ਕਹੋ ਕਬੀਰ ਜੋ ਜਾਣੈ ਪੇਉ, ਮਨ ਮਧਸੂਦਨ ਤ੍ਰਿਪਵਣ ਦੇਉ। ਹੁਣ ਕਬੀਰ ਜੀ ਕਥਨ ਕਰਦੇ ਇਸ ਪ੍ਰਕਾਰ ਦੇ ਭੇਦ ਨੂੰ ਜੋ ਜਾਣਦਾ ਹੈ, ਸੋ ਉਹ ਮਨ ਰੂਪ ਮਧੂ ਦੈਂਤ ਨੂੰ ਜਿਹੜਾ ਹੈ ਨਾ ਸੂਦਨ ਹੁੰਦਾ ਨਾਸ ਕਰਕੇ ਤ੍ਰਿਪਵਣ ਦੇਉ ਪਰਮਾਤਮਾ ਦਾ ਸਰੂਪ ਹੁੰਦਾ ਹੈ। ਇਸੇ ਪ੍ਰਕਾਰ ਇਹ ਮਨ ਜਿਹੜਾ ਹੈ, ਸੋ ਕਹਿਣ ਤੋਂ ਭਾਵ ਤੀਸਰੇ ਭਾਵ ਅਰਥ ਵਿੱਚ ਵੀ ਇਹਦੀ ਆਪਾਂ ਹੋਰ ਢੰਗ ਨਾਲ ਵਿਚਾਰ ਕਰਦੇ ਹਾਂ। ਸੋ ਤੀਜੇ ਭਾਵ ਅਰਥ ਵਿੱਚ ਪ੍ਰਸ਼ਨ ਉੱਤਰ ਨਾਲ ਸੰਵਾਦ ਕਥਨ ਕਰਕੇ ਇਸ ਪ੍ਰਕਾਰ ਸਿਆਣੇ ਦੱਸਦੇ ਮਹਾਂਪੁਰਖ। ਪ੍ਰਸ਼ਨ ਇਸ ਹੈ, ਕਵਨ ਸੋ ਮੁਨ, ਸੋ ਸ੍ਰੇਸ਼ਟ ਮੁਨੀ ਦੁਨੀਆਂ ਵਿੱਚ ਕਿਹੜਾ ਹੈ? ਉੱਤਰ ਦਿੰਦੇ ਨੇ, ਜੋ ਮਨ ਮਾਰੈ, ਜਿਹੜਾ ਮਨ ਦਿਆਂ ਸੰਕਲਪਾਂ ਵਿਕਲਪਾਂ ਨੂੰ ਮਾਰਦਾ ਉਹੀ ਉਹ ਸ੍ਰੇਸ਼ਟ ਮੁਨੀ ਆ ਭਾਈ। ਸੋ ਮੁਨ, ਜੇ ਮਨ ਕੀ ਦੁਬਦਾ ਮਾਰੇ, ਦੁਬਦਾ ਮਾਰ ਬ੍ਰਹਮ ਵਿਚਾਰੇ। ਹੁਣ ਪ੍ਰਸ਼ਨ ਫੇਰ ਆਇਆ ਮਨ ਚ, ਪੁੱਛਣ ਵਾਲਾ ਪੁੱਛਦਾ, ਮਨ ਕਹੋ ਮਾਰ ਕਹੋ ਕਿਸ, ਜਿਹਨੇ ਆਪਣੇ ਮਨ ਨੂੰ ਮਾਰਿਆ ਕਹੋ ਕਹੋ ਕਿਸ ਦੇ ਕੰਮ ਕਰਨ ਵਿੱਚ ਪ੍ਰਵਿਰਤ ਹੋਇਆ? ਸੋ ਉੱਤਰ ਦਿੰਦੇ ਨੇ, ਤਾਰੇ ਸਾਰਿਆਂ ਜੀਵਾਂ ਦੇ ਤਾਰਨ ਦੇ ਕੰਮਾਂ ਵਿੱਚ ਪ੍ਰਵਿਰਤ ਹੋਇਆ। ਜਿਹਨੇ ਆਪਣਾ ਮਨ ਮਾਰ ਲਿਆ ਉਹ ਕਹਿੰਦੇ ਦੂਜਿਆਂ ਨੂੰ ਵੀ ਤਾਰ ਦਿੰਦਾ, ਸੋ ਉਹ ਤਾੜਨ ਦੇ ਕੰਮਾਂ ਵਿੱਚ ਪ੍ਰਵਿਰਤ ਹੋਇਆ। ਤਾੜਦਾ ਵੀ ਹੈ, ਇਹ ਕੰਮ ਨਾ ਕਰੋ ਉਹ ਕੰਮ ਨਾ ਕਰੋ, ਸਮਝਾਉਂਦਾ ਮਹਾਂਪੁਰਖ ਬਣ ਕੇ। ਇਸ ਕੰਮ ਦੇ ਕਰਨ ਕਰਕੇ ਭੈੜਾ ਫਲ ਹੋਵੇਗਾ, ਇਹ ਕੰਮ ਕਰਕੇ ਚੰਗਾ ਫਲ ਮਿਲੇਗਾ, ਇਉਂ ਆਪਣੇ ਸੰਗੀਆਂ ਨੂੰ ਵੀ ਤਾਰ ਲੈਂਦਾ। ਫਿਰ ਪ੍ਰਸ਼ਨ ਹੋਇਆ, ਉੱਠ ਕੇ ਮਨ ਚ ਪ੍ਰਸ਼ਨ ਆਇਆ, ਮਨ ਕਾ ਸੁਭਾਉ, ਕਹਿੰਦੇ ਜੀ ਮਨ ਦਾ ਸੁਭਾਉ ਤੋਂ ਭਾਵ ਸਰੂਪ ਕੀ ਹੈ? ਤਾਂ ਕਬੀਰ ਜੀ ਕਹਿਣ ਲੱਗੇ, ਸਮਾਨ ਸੇ ਪੁੱਛਦੇ ਹੋ ਜਾਂ ਵਿਸ਼ੇਸ਼ਤਾ ਸੇ ਪੁੱਛਦੇ ਹੋ? ਇਹ ਹੁਣ ਪੜ੍ਹਿਆਂ ਲਿਖਿਆਂ ਦੀ, ਜਿਹੜੇ ਵਿਦਵਾਨਾਂ ਦੀ, ਪੰਡਤਾਂ ਦੀ ਬੋਲੀ ਵਿੱਚ ਐਸਾ ਪੁੱਛਦੇ, ਸਮਾਨ ਨਾਲ ਪੁੱਛਦੇ ਹੋ ਜਾਂ ਵਿਸ਼ੇਸ਼ਤਾ ਸੇ ਪੁੱਛਦੇ ਹੋ? ਪੰਡਿਤ ਨੇ ਕਿਹਾ, ਦੋਨੋਂ ਪ੍ਰਕਾਰ ਤੇ ਹੀ ਦੱਸੋ। ਤਾਂ ਉੱਤਰ ਦਿੰਦਿਆਂ ਕਹਿੰਦੇ ਨੇ, ਮਨ ਹੈ ਵਿਆਪੀ, ਸਮਾਨਤਾ ਕਰਕੇ ਮਨ ਸਾਰੇ ਹੀ ਵਿਆਪ ਰਿਹਾ, ਅਤੇ ਮਨ ਅੰਤਰ ਹੁੰਦਾ ਵਿਸ਼ੇਸ਼ਤਾ ਕਰਕੇ, ਇਹ ਮਨ ਸਰੀਰ ਦੇ ਅੰਦਰ ਹੀ ਹੈ। ਦੋਨੋਂ ਹੀ ਗੱਲਾਂ ਨੇ। ਪੰਡਿਤ ਕਹਿਣ ਲੱਗਿਆ, ਇਸ ਗੱਲ ਨੂੰ ਤੁਸੀਂ ਆਖਦੇ ਜਾਂ ਹੋਰ ਵੀ ਕੋਈ ਕਥਨ ਕਰਦਾ? ਉੱਤਰ ਦਿੰਦਿਆਂ ਕਹਿੰਦੇ, ਬੋਲੈ ਸਭ ਕੋਈ ਵੇਦ ਸ਼ਾਸਤਰ ਅਤੇ ਮਹਾਤਮਾ ਕਥਨ ਕਰਦੇ ਨੇ ਕਿ ਸਮਾਨ ਕਰਕੇ ਸਾਰੇ ਵਿਆਪਕ ਅਤੇ ਵਿਸ਼ੇਸ਼ ਕਰਕੇ ਮਨ ਸਰੀਰ ਦੇ ਅੰਦਰ ਹੈ। ਦੇਖੋ ਦੋਨੋਂ ਪ੍ਰਕਾਰ ਸਹੀ ਹੈ, ਨਾਲੇ ਤਾਂ ਮਨ ਅੰਦਰ ਵੀ ਰਹਿੰਦਾ ਆਪਣੇ, ਨਾਲੇ ਚਾਰੇ ਪਾਸੇ ਜਾ ਵੀ ਆਉਂਦਾ ਫੇਰ ਮੁੜ ਆਉਂਦਾ। ਸੂਰਜ ਇੱਕ ਥਾਂ ਤੇ ਵੀ ਹੈ, ਵਿਆਪਕ ਵੀ ਹੈ। ਫੇਰ ਪ੍ਰਸ਼ਨ ਕਰਦੇ ਹਨ, ਮਨ ਹੈ ਮਾਰ ਕਵਨ, ਜਿਹਨੇ ਆਪਣੇ ਮਨ ਨੂੰ ਮਾਰਿਆ ਉਹ ਕਿਹੜਾ ਫਲ ਹੋਇਆ, ਉਹਨੂੰ ਕਿਹੜਾ ਫਲ ਮਿਲਿਆ? ਕਬੀਰ ਜੀ ਨੇ ਕਿਹਾ, ਸਮਾਨ ਕਰਕੇ ਪੁੱਛਦੇ ਜਾਂ ਵਿਸ਼ੇਸ਼ ਕਰਕੇ ਪੁੱਛਦੇ ਹੋ? ਤਾਂ ਪੰਡਿਤ ਨੇ ਆਖਿਆ, ਸਮਾਨ ਰੂਪ ਕਰਕੇ ਵਿਸ਼ੇਸ਼ ਰੂਪ ਕਰਕੇ ਦੋਨੋਂ ਹੀ ਦੱਸੋ। ਫਿਰ ਉੱਤਰ ਦਿੰਦੇ ਹੁੰਦੇ ਨੇ, ਸਿੱਧ ਥਾਪੀ, ਸਮਾਨ ਰੂਪ ਕਰਕੇ ਤਾਂ ਉਹਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਥਾਪਣ ਕੀਤੀਆਂ ਨੇ, ਅਤੇ ਵਿਸ਼ੇਸ਼ ਰੂਪ ਕਰਕੇ ਕੇਵਲ ਮੋਖ ਥਾਪਣਾ ਕੀਤੀ। ਕੇਵਲ ਮੁਕਤੀ ਹੁੰਦੀ ਚਾਰ ਮੁਕਤੀਆਂ ਤੋਂ ਵੀ ਉੱਪਰ, ਪਾਣੀ ਦੇ ਵਿੱਚ ਜਿਵੇਂ ਪਾਣੀ ਮਿਲ ਜਾਂਦਾ ਨਾ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ, ਜੇ ਪਾਣੀ ਚ ਪਾਣੀ ਮਿਲ ਜਾਂਦਾ ਇਹਨੂੰ ਕੇਵਲ ਮੁਕਤੀ ਕਹਿੰਦੇ ਨੇ। ਸੋ ਹਰ ਜੰਦੂਈ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਬ ਤਰੰਗ ਜਿਉਂ ਜਲ ਹੀ ਵਿਖਿਆ ਸਮਾਹ। ਹੁਣ ਫੇਰ ਪ੍ਰਸ਼ਨ ਕੀਤਾ, ਮਨ ਮਾਰੇ, ਇਹ ਮਨ ਫਿਰ ਕਿਸ ਤਰ੍ਹਾਂ ਮਰਦਾ ਸੰਕਲਪਾਂ ਵਿਕਲਪਾਂ ਤੋਂ? ਉੱਤਰ ਦਿੰਦੇ ਨੇ, ਬੇਨ ਨੰਨੇ ਨੂੰ ਔਂਕੜ ਭਾਵ ਨਿਮਰਤਾ ਗੁਣ ਧਾਰਨ ਕਰਕੇ ਮਨ ਮਰਦਾ। ਨਿਮਰਤਾ ਗੁਣ ਕਿਸ ਪ੍ਰਕਾਰ ਆ ਕੇ ਪ੍ਰਾਪਤ ਹੁੰਦਾ? ਕਹਿੰਦੇ ਵਾਹਿਗੁਰੂ ਦੀ ਭਗਤੀ ਕਰਨ ਨਾਲ ਨਿਮਰਤਾ ਗੁਣ ਆ ਜਾਂਦਾ। ਭਾਈ ਭਗਤ ਭਗਤੀ ਦਾ ਕੀ ਸਰੂਪ ਹੈ ਜੀ? ਕਹਿੰਦੇ ਉੱਤਰ ਇਹ ਦਿੰਦੇ ਹੋਏ ਕਹਿੰਦੇ, ਨਾ ਹੋਏ, ਜਿਹੜਾ ਦਿਲ ਵਿੱਚ ਆਪਾ ਭਾਵ ਹੰਕਾਰ ਨਹੀਂ ਹੋਣਾ, ਇਹੀ ਉਹ ਭਗਤੀ ਦਾ ਸਰੂਪ ਹੈ। ਅਸਲ ਭਗਤੀ ਇਹੀ ਹੈ ਵੀ ਜਿਹੜਾ ਹੰਕਾਰ ਨਹੀਂ। ਮਨ ਦੀ ਉਤਪਤੀ ਕਿੱਥੋਂ ਹੁੰਦੀ ਹੈ? ਮਧਸੂਦਨ ਨਾਮ ਪਰਮੇਸ਼ਰ ਦਾ, ਕਹਿੰਦੇ ਈਸ਼ਵਰ ਤੋਂ ਮਨ ਦੀ ਉਤਪਤੀ ਹੁੰਦੀ ਹੈ। ਤਾਂ ਪੰਡਿਤ ਨੇ ਕਿਹਾ, ਜਿਸ ਈਸ਼ਵਰ ਤੋਂ ਮਨ ਦੀ ਉਤਪਤੀ ਹੋਈ ਹੈ ਉਹ ਦਾਤਾ ਹੈ ਕਿ ਅਦਾਤਾ ਹੈ? ਕਬੀਰ ਜੀ ਕਹਿਣ ਲੱਗੇ, ਉਹ ਦਾਤਾ ਹੈ। ਸੋ ਪੰਡਿਤ ਕਹਿਣ ਲੱਗਿਆ, ਸਮਾਨ ਦਾਤਾ ਕਿ ਵਿਸ਼ੇਸ਼ ਦਾਤਾ? ਉੱਤਰ ਦਿੰਦੇ ਹੋਏ ਕਹਿੰਦੇ, ਤ੍ਰਿਪਾਵਣ ਦੇਓ, ਕਿਉਂਕਿ ਉਹ ਤਿੰਨਾਂ ਭਵਨਾਂ ਦੇ ਜੀਵਾਂ ਨੂੰ ਖਾਣਾ ਪੀਣਾ ਦੇ ਰਿਹਾ, ਇਸ ਲਈ ਉਹ ਵਿਸ਼ੇਸ਼ ਦਾਤਾ ਹੈ। ਫਿਰ ਬੇਨਤੀ ਕੀਤੀ ਹੈ, ਕਬੀਰ ਜੀ ਜਿਸ ਮਦਨ ਸੂਦਨ ਤੋਂ ਮਨ ਦੀ ਉਤਪਤੀ ਹੋਈ ਹੈ ਉਹ ਪ੍ਰਕਾਸ਼ ਰੂਪ ਹੈ ਜਾਂ ਅਪ੍ਰਕਾਸ਼ ਰੂਪ ਹੈ? ਕਹਿੰਦੇ, ਭਾਈ ਉਹ ਪ੍ਰਕਾਸ਼ ਰੂਪ ਹੈ। ਤਾਂ ਉਸ ਵਕਤ ਪੰਡਿਤ ਨੇ ਕਿਹਾ, ਸਮਾਨ ਪ੍ਰਕਾਸ਼ ਰੂਪ ਹੈ ਜਾਂ ਵਿਸ਼ੇਸ਼ ਪ੍ਰਕਾਸ਼ ਰੂਪ ਹੈ? ਕਿਉਂਕਿ ਇਹ ਸਾਰੀਆਂ ਚੀਜ਼ਾਂ ਹੁਣ ਵਿਦਾਂਤ ਦੀਆਂ ਨੇ, ਆਮ ਦੀ ਸਮਝ ਤੋਂ ਪਰੇ ਹੈ। ਥੋੜਾ ਜਿਹਾ ਜੇ ਪਹਿਲਾਂ ਸੁਣਿਆ ਹੋਵੇ ਜਿਵੇਂ ਆਪਣੀ ਆਤਮਕ ਗਿਆਨ ਕਥਾ, ਫਿਰ ਉਹ ਤੋਂ ਬਾਅਦ ਹੀ ਇਹ ਚੀਜ਼ਾਂ ਆਉਣੀਆਂ ਸ਼ੁਰੂ ਕਰਦੀਆਂ ਨੇ। ਤ੍ਰਿਭਵਨ ਦਿਓ, ਉੱਤਰ ਦਿੰਦਿਆਂ ਕਹਿੰਦੇ ਨੇ ਕਬੀਰ ਜੀ, ਕਿਉਂਕਿ ਉਹ ਤਿੰਨਾਂ ਭਵਨਾਂ ਦੇ ਪ੍ਰਕਾਸ਼ਨੇ ਵਾਲਾ, ਇਸ ਲਈ ਉਹ ਵਿਸ਼ੇਸ਼ ਪ੍ਰਕਾਸ਼ ਰੂਪ। ਫਿਰ ਪੰਡਿਤ ਨੇ ਬੇਨਤੀ ਕੀਤੀ ਕਿ ਜਿਸ ਮਧਸੂਦਨ ਪਰਮਾਤਮਾ ਤੋਂ ਮਨ ਦੀ ਉਤਪਤੀ ਕਹੀ ਹੈ ਉਹ ਪੂਜਣ ਯੋਗ ਹੈ ਜਾਂ ਨਹੀਂ ਪੂਜਣ ਯੋਗ? ਕਹਿੰਦੇ, ਉਹ ਤਾਂ ਪੂਜਨੀਕ ਹੈ ਬਈ। ਪੰਡਿਤ ਨੇ ਕਿਹਾ, ਸਮਾਨ ਪੂਜਨੀਕ ਹੈ ਜਾਂ ਵਿਸ਼ੇਸ਼ ਪੂਜਣ ਯੋਗ ਹੈ? ਉੱਤਰ ਦਿੰਦਿਆਂ ਕਹਿੰਦੇ ਨੇ, ਤ੍ਰਿਪਾਵਣ ਦੇਓ, ਕਿਉਂਕਿ ਉਹ ਪਰਮਾਤਮਾ ਤਿੰਨਾਂ ਲੋਕਾਂ ਦੀਆਂ ਜੀਵਾਂ ਕਰਕੇ ਪੂਜਨੀਕ ਹੈ, ਇਸ ਲਈ ਉਹ ਵਿਸ਼ੇਸ਼ ਪੂਜਨੀਕ ਹੈ, ਸਮਾਨ ਨਹੀਂ ਹੈ। ਪਰ ਇਹ ਅਰਥ ਲਕਸ਼ ਦੀ ਨਿਗਾਹ ਨੂੰ ਛੱਡ ਕੇ ਇਸ ਪ੍ਰਕਾਰ ਆਪਾਂ ਨੇ ਕਰਨਾ ਕਿ ਬਹੁ ਵਿਆਪਕੰ ਸਮਾਨਯੰ ਅਲਪ ਵਿਆਪਕੰ ਵਿਸ਼ੇਸ਼। ਪੰਡਿਤ ਨੇ ਬੇਨਤੀ ਕੀਤੀ ਕਿ ਅਜਿਹੇ ਪਰਮਾਤਮਾ ਨੂੰ ਕਿਸ ਵਜ੍ਹਾ ਕਰਕੇ ਕੋਈ ਜਾਣਦਾ ਹੈ? ਕਹੋ ਕਬੀਰ ਜੋ ਜਾਣੈ ਪਿਓ। ਕਬੀਰ ਜੀ ਕਥਨ ਕਰਦੇ, ਜਿਹੜੇ ਗੁਰ ਉਪਦੇਸ਼ ਦੇ ਭੇਦ ਨੂੰ ਜਾਣਦੇ ਨੇ, ਉਹ ਕਬੀਰ ਦਾ ਅਰਥ ਇੱਥੇ ਹੈ ਵੱਡਾ, ਉਹ ਕਬੀਰ ਤੋਂ ਭਾਵ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਸਾਖਿਆਤਕਾਰ ਕਰ ਲੈਂਦੇ ਨੇ। ਕਹਿਤ ਨਾਨਕ ਜੋ ਜਾਣੈ ਪਿਓ, ਆਦਿ ਪੁਰਖ ਨਿਰੰਜਨ ਦਿਓ।